ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖੋਤਮ ਸਭ ਬਿਨਸੇ ਦਾਲਦ ਦਰਗਾ ਭਉ ਜਨਮ ਮਰਨਾ ਮਿਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸਮਗਾ ਹਰ ਹਰ ਨਾਮ ਭਜਿਓ ਪੁਰਖੋਤਮ ਸਭ ਬਿਨਸੇ ਦਾਲਦ ਦਲਗਾ ਭਉ ਜਨਮ ਮਰਨਾ ਮਿਟਿਓ ਗੁਰ ਸਬਦੀ ਹਰ ਅਸਤਰ ਸੇਵ ਸੁਖ ਸਮਗਾ ਮੇਰੇ ਮਨ ਭਾਜ ਰਾਮ ਨਾਮ ਅਤ ਪਿਰਗਾ ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੇਚ ਲਿਓ ਮੁੱਲ ਮਹਿੰਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਨ ਹੈ ਬਿਨ ਨਾਵੈ ਪਕੜ ਖੜੇ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਫਲਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਨਾਗਤ ਪੁਰਖ ਪ੍ਰਤਪਲਗਾ ਦਰਸਨ ਸੰਤ ਦੇਹੋ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮਗਾ ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ ਮੋ ਕਉ ਕੀਜੈ ਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਵਿਟਹੁ ਸਦ ਘੁਮਗਾ ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ ਮੋ ਕਉ ਕੀਜੈ ਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਵਿਟਹੁ ਸਦ ਘੁਮਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗੋ ਜੁਗ ਅਟਲ ਸ਼ਬਦ ਬ੍ਰਹਮ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਚਰਨ ਸ਼ਰਨ ਅੰਦਰ ਇਸ ਬਖਸ਼ਿਸ਼ ਪਰੇ ਪਾਵਨ ਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਯਾਤਰਾ ਕਰਨ ਆਈਆਂ ਸਰਬੱਤ ਸੰਗਤਾਂ ਜੋ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿੱਚ ਜੁੜ ਬੈਠ ਕਰਕੇ ਅੰਮ੍ਰਿਤ ਵੇਲੇ ਦਾ ਜੋ ਮੁੱਖ ਵਾਕ ਹੈ ਜੋ ਸ੍ਰੀ ਦਰਬਾਰ ਸਾਹਿਬ तो पातशाह जी ने अमृत वेले प्रकाशमान होकर के बख्शिश कीता। उस पावन मुख वाक दी विचार आप सरबत संगत दूर दुराडे देशां विदेशां विच टीवी दे राही घरां विच बैठियां उस सरबत संगतां जो सरवण करन लई सतगुरु जी दे शब्द नाल जुड़ बैठियां हन, तुहानूं गुरु रामदास महाराज बख्शिश करन साडे सारिआं ते, ताकि जो अज दा उपदेश है पावन मुख वाक है उस दी विचार साडे हिरदिआं च वस सके, अपना जीवन सफल कर सकीए। जीवन जीवन दा जो ढंग है मनुखा जिंदगी दा, इंसानियत दा, गुरसिखी दा, वो असी सीख सकीए इस शाह पावन शब्द तों अगवाई लैके। सो सरबत संगता बड़े प्यार दे नाल अपनी रसना पवित्र करो, सतगुरां अगे चीज चुका करके बड़े अदब प्यार विच आखो जी सतनाम श्री वाहिगुरु साहिब जी।
सतनाम श्री वाहिगुरु साहिब जी। सोहे महला चौथा।
पातशाह धन गुरु रामदास महाराज राग सूही अंदर दर्ज ये पावन मुख वाक जो साहिब गुरु ग्रंथ साहिब जी दे पावन अंग 731 उत्ते अते शोभित है, गुरदेव जी जो बख्शिश कर रहे हैं।
हर हर नाम भजयो परखोतम सब बिनसे दालद दलगा।
पातशाह गुरु रामदास महाराज जो शब्द अंदर सिख्या उपदेश सोझी कराते हैं, जो शब्द व्याख्या की एक मर्यादा है, राहु की पंक्ति केंद्रित पंक्ति या जिसन असी कही शब्द का तत्सार तत्भाव जो निचोड़ है, जो गुरदेव पातशाह जी सानू सारियां नू बख्शिश करके फिर चार बंधा राही उस दी व्याख्या करते हैं। पातशाह गुरु रामदास महाराज जी ने रहाउ की पंक्ति विच साहब जी ने बख्शिश कीती है कि मेरे मन भज राम नाम अत पिरगा। पिरगा प्यारा, अत प्यारा, हे मेरे मन परमात्मा का जिहड़ा नाम है उन्हों सिपरिया कर, वह बड़ा प्यारा है। और प्यारे ने शब्द वरते है अत पिरगा, बहुत ही प्यारा है। वो प्यारा किस लिए है? क्योंकि सचे पातशाह बाणी विच बख्शिश करते ने डिठा सब संसार सुख ना नाम बिन। वो प्यारा किस लिए है? गुरुदेव जी पातशाह कहिंदे ने कि बंदा जिथे मर्जी चक्कर कट लवे, जिथे मर्जी घूम लवे, वह जिन्ने मर्जी पदार्थ कट्ठे कर लवे, लेकिन जितना चिर उहदे जीवन विच सतगुरु का नाम नहीं, प्रभु का नाम नहीं है, ते बिन नामे जग कमला फिरै। कमले का भाव हुंदा है वो मनुख बिल्कुल इंसानियत दी मनुखता दी सोच तो उल्ट चलता है। जो आप किसी नूं कहने भी ये कमला है तो उसका भाव यही है कि वह सतगुरु की सोच नालों प्रभु की सोच नालों उल्ट चल रहा है, उसकी सोच पुठी है। गुरु साहब के अगे जिस वेले मस्तक टेकते हाँ, मस्तक झुकाते हाँ, तो कहने कि पातशाह जिहड़ी मेरी सोच है, जिहड़ी मेरी मत है, उहनू बदल दिओ। ਗੁਰਦੇਵ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ ਕਿ ਮੇਰੇ ਮਨ ਹੇ ਮੇਰੇ ਮਨ ਭਜ ਰਾਮ ਨਾਮ 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 ਸਿਮਰਿਆ ਕਰ ਅਤ ਪਿਰਗਾ ਬੜਾ ਪਿਆਰਾ ਹੈ। ਗੁਰਦੇਵ ਪਾਤਸ਼ਾਹ ਅਗਲੀ ਪੰਕਤੀ ਵਿੱਚ ਨਾਲ ਇਹ ਬਚਨ ਕਰ ਦਿੰਦੇ ਨੇ ਮੈਂ ਮਨ ਧਨ ਅਰਪ ਧਰਿਓ ਗੁਰੇ ਆਗੈ। ਪਹਿਲਾਂ ਤਾਂ ਸਾਨੂੰ ਸੰਬੋਧਿਤ ਵੀ ਕੀਤਾ ਹੈ ਪਾਤਸ਼ਾਹ ਜੀ ਨੇ, ਮਨ ਨੂੰ ਮੁਖਾਤਿਬ ਵੀ ਕੀਤਾ ਹੈ, ਪਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜੇ ਮੈਂ ਆਪਣੇ ਜੀਵਨ ਦੀ ਬਾਤ ਦੱਸਾਂ ਮੈਂ ਮਨ ਧਨ ਅਰਪ ਧਰਿਓ ਗੁਰੇ ਆਗੈ। ਮੈਂ ਤਾਂ ਆਪਣਾ ਮਨ ਆਪਣਾ ਸਰੀਰ ਸਮੁੱਚਾ ਜੀਵਨ ਗੁਰੂ ਦੇ ਅੱਗੇ ਭੇਟ ਕਰ ਦਿੱਤਾ ਹੈ, ਇਸ ਦੇ ਬਾਬਤ ਜੋ ਮੈਂ ਕੀਤਾ ਹੈ ਮੈਨੂੰ ਮਿਲਿਆ ਕਿ ਗੁਰਦੇਵ ਪਾਤਸ਼ਾਹ ਨੇ ਸਿਰ ਵੇਚ ਲਿਓ ਮੁੱਲ ਮਹਿੰਗਾ। ਜਿਹੜੀ ਮੇਰੇ ਕੋਲ ਚੀਜ਼ ਸੀ ਉਹਦੀ ਕੋਈ ਕੀਮਤ ਖਾਸ ਨਹੀਂ ਸੀ, ਪਰ ਜਿਹੜੀ ਚੀਜ਼ ਮੈਨੂੰ ਪ੍ਰਾਪਤ ਹੋਈ ਹੈ ਉਹਦੀ ਕੋਈ ਕੀਮਤ ਹੀ ਨਹੀਂ ਹੈ, ਮੁੱਲ ਮਹਿੰਗਾ। ਗੁਰੂ ਸਾਹਿਬ ਕਹਿੰਦੇ ਜਿਹੜੀ ਮੇਰੀ ਚੀਜ਼ ਸੀ ਉਹਦੀ ਕੋਈ ਬਹੁਤੀ ਵੈਲਿਊ ਨਹੀਂ ਸੀ, ਬਹੁਤੀ ਕੀਮਤ ਨਹੀਂ ਸੀ, ਪਰ ਜਿਹੜੀ ਚੀਜ਼ ਗੁਰੂ ਨੇ ਮੈਨੂੰ ਦਿੱਤੀ ਹੈ ਮੁੱਲ ਮਹਿੰਗਾ, ਉਹਦੀ ਕੋਈ ਕੀਮਤ ਹੀ ਨਹੀਂ ਹੈ। ਪਰ ਮਿਲੀ ਕਿਵੇਂ ਹੈ? ਮੈਂ ਆਪਣਾ ਮਨ ਆਪਣਾ ਤਨ ਆਪਣਾ ਸਿਰ ਗੁਰੂ ਅੱਗੇ ਭੇਟ ਕਰ ਦਿੱਤਾ ਹੈ, ਭਾਵ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਹੈ। ਗੁਰਦੇਵ ਪਾਤਸ਼ਾਹ ਦੇ ਬੋਲਾਂ ਵਿੱਚ ਜਿਹੜੀ ਗਹਿਰਾਈ ਹੈ, ਜਿਹੜੀ ਗੰਭੀਰਤਾ ਹੈ ਕਿ ਅਸੀਂ ਸਾਰਿਆਂ ਨੇ ਹੀ ਸੱਚੇ ਪਾਤਸ਼ਾਹ ਅੱਗੇ ਮੱਥਾ ਟੇਕਿਆ ਹੈ, ਆਪ ਸਾਰੇ ਹੀ ਬਹੁਤਾਤ ਵਿੱਚ ਗੁਰੂ ਕੇ ਅੰਮ੍ਰਿਤ ਨਾਲ ਜੁੜੇ ਹੋ, ਗੁਰਦੇਵ ਪਾਤਸ਼ਾਹ ਅੱਗੇ ਅਸੀਂ ਸਭ ਕੁਝ ਅਰਪਣ ਕੀਤਾ ਹੈ, ਪਰ ਜਿਹੜੀ ਗੱਲ ਸੱਚੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਪਾਤਸ਼ਾਹ ਜੀ ਮੈਂ ਆਪਣਾ ਸਿਰ ਵੇਚਣ ਦਾ ਭਾਵ ਹੈ ਜਿਹੜੀ ਮੇਰੀ ਮੱਤ ਸੀ ਨਾ ਛੱਡ ਦਿੱਤੀ ਹੈ, ਆਪਣੀ ਮਰਜ਼ੀ ਛੱਡ ਦਿੱਤੀ ਹੈ। ਬੜੀ ਸੋਹਣੀ ਵਿਚਿੱਤਰ ਇੱਕ ਐਸੀ ਘਟਨਾ ਹੈ, ਰਾਜਾ ਵਿਕਰਮਾਦਿੱਤ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਹੈ। ਬੜਾ ਨਿਆਂਕਾਰੀ ਰਾਜਾ ਹੋਇਆ ਹੈ ਰਾਜਾ ਵਿਕਰਮਾਦਿੱਤ, ਜੋ ਪਰਥਰੀ ਜੋਗੀ ਬੜਾ ਗੁਰਦੇਵ ਗੁਰੂ ਨਾਨਕ ਸਾਹਿਬ ਦੇ ਨਾਲ ਵਿਚਾਰ ਕਰਦਾ ਰਿਹਾ, ਉਸਦਾ ਭਰਾ ਸੀ ਰਾਜਾ ਵਿਕਰਮਾਦਿੱਤ। ਉਸਨੇ ਆਪਣੇ ਜੀਵਨ ਦੀ ਇੱਕ ਬੜੀ ਸੁੰਦਰ ਘਟਨਾ ਹੈ ਕਿ ਉਸਦੇ ਦਰਬਾਰ ਵਿੱਚ ਜਦੋਂ ਵੀ ਕੋਈ ਆਉਂਦਾ ਸੀ ਤੇ ਉਹ ਆਪਣਾ ਸਿਰ ਪਹਿਲਾਂ ਝੁਕਾ ਦਿੰਦਾ ਸੀ। ਜਿਹੜਾ ਰਾਜ ਦਰਬਾਰ ਵਿੱਚ ਆਇਆ ਉਸ ਤੋਂ ਪਹਿਲਾਂ, ਭਾਵੇਂ ਉਹ ਕੋਈ ਆਮ ਬੰਦਾ ਕੋਈ ਪ੍ਰਜਾ ਦਾ ਹੋਵੇ, ਉਸਨੇ ਆਪਣਾ ਸਿਰ ਝੁਕਾ ਕੇ ਉਸ ਦੀ ਇੱਜ਼ਤ ਕਰਨੀ। ਰਾਜਾ ਵਿਕਰਮਾਦਿੱਤ ਉਸਦਾ ਭਰਾ ਵਜ਼ੀਰ ਸੀ ਅਤੇ ਉਸਨੇ ਇੱਕ ਦਿਨ ਕਿਹਾ, ਰਾਜਾ ਮਹਾਰਾਜਾ ਇਹ ਗੱਲ ਚੰਗੀ ਨਹੀਂ ਲੱਗਦੀ ਹੈ, ਤੁਹਾਡਾ ਪ੍ਰਭਾਵ ਘਟਦਾ ਹੈ, ਤੁਸੀਂ ਆਮ ਬੰਦੇ ਅੱਗੇ ਵੀ ਆਪਣਾ ਸਿਰ ਝੁਕਾ ਦਿੰਦੇ ਅਤੇ ਉਸ ਤੋਂ ਪਹਿਲਾਂ, ਇਸ ਨਾਲ ਤੁਹਾਡਾ ਪ੍ਰਭਾਵ ਘਟਦਾ ਹੈ। ਅੱਜ ਦੇ ਮਨੁੱਖ ਦੀ ਇਹ ਗੱਲ ਹੈ ਕਿ ਅਗਲਾ ਮੈਨੂੰ ਪਹਿਲਾਂ ਫਤਿਹ ਬੁਲਾਵੇ ਤਾਂ ਮੈਂ ਬੁਲਾਵਾਂ, ਅਗਲਾ ਪਹਿਲਾਂ ਮੈਨੂੰ ਬੁਲਾਏ ਤਾਂ ਮੈਂ ਉਸ ਨਾਲ ਗੱਲਬਾਤ ਕਰਾਂ, ਨਹੀਂ ਤੇ ਮੇਰੇ ਨੰਬਰ ਘੱਟ ਜਾਣਗੇ ਜੇ ਮੈਂ ਪਹਿਲਾਂ ਬੁਲਾ ਦਿੱਤੀ। ਕਿੱਡੀ ਨੀਅਤ ਮਨੁੱਖ ਦੀ ਇਹ ਮਾੜੀ ਹੈ। ਗੁਰਦੇਵ ਨੇ ਤੇ ਸਾਨੂੰ ਕਿਹਾ ਸੀ ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਮੈਂ ਨਹੀਂ ਵੇਖ ਰਿਹਾ ਕੌਣ ਹੈ, ਮੈਂ ਤੇ ਵੇਖਣਾ ਗੁਰੂ ਕਾ ਸਿੱਖ ਹੈ, ਮੈਂ ਤੇ ਗੁਰੂ ਦੀ ਫਤਿਹ ਸਾਂਝੀ ਕਰ ਰਿਹਾ, ਵਾਹਿਗੁਰੂ ਦੀ ਫਤਿਹ ਹੈ, ਤੇ ਮੈਂ ਕਿਹੜੇ ਅਭਿਮਾਨ ਵਿੱਚ ਹਾਂ, ਹੰਕਾਰ ਵਿੱਚ ਹਾਂ। ਜਿਸ ਵੇਲੇ ਰਾਜਾ ਵਿਕਰਮਾਦਿੱਤ ਨੂੰ ਇਹ ਸਲਾਹ ਦਿੱਤੀ ਗਈ ਤੁਸੀਂ ਸਿਰ ਨਾ ਝੁਕਾਇਆ ਕਰੋ, ਕਹਿਣ ਲੱਗੇ ਦੱਸੋ ਗੁਰਮੁਖੋ ਕੀ ਫਿਰ ਕੀ ਕਰਾਂ, ਕਹਿੰਦੇ ਜ਼ਿਆਦਾ ਹੀ ਤੇ ਆਪਣਾ ਹੱਥ ਚੁੱਕ ਦਿਆ ਕਰੋ। ਕਹਿਣ ਲੱਗਾ ਠੀਕ ਹੈ, ਜਿਹੜੇ ਸਿਆਣੇ ਮਨੁੱਖ ਹੁੰਦੇ ਨੇ ਦਾਨਿਸ਼ਮੰਦ ਹੁੰਦੇ ਹਨ ਉਹ ਛੇਤੀ ਨਾਲ ਰਿਐਕਸ਼ਨ ਨਹੀਂ ਕਰਦੇ ਹਨ, ਉਹ ਬੜੇ ਸਹਿਜ ਨਾਲ ਅਗਲੇ ਨੂੰ ਗੱਲ ਸਮਝਾਉਂਦੇ ਹਨ। ਤਾਂ ਕਿ ਉਹਦੇ ਜਿਹੜੀ ਖਾਨੇ ਗੱਲ ਪੈ ਜਾਏ ਅਤੇ ਫਿਰ ਉਹ ਗੱਲ ਨੂੰ ਮੰਨ ਜਾਏ। ਅਸੀਂ ਸਹਿਜ ਤੋਂ ਬਿਨਾਂ ਹੀ, ਪ੍ਰੈਕਟੀਕਲ ਤੋਂ ਬਿਨਾਂ ਹੀ ਅਗਲੇ ਨੂੰ ਗੱਲ ਸਮਝਾਉਣਾ ਚਾਹੁੰਦੇ ਹਾਂ। ਰਾਜਾ ਵਿਕਰਮਦੱਤ ਨੇ ਆਪਣੇ ਭਰਾ ਵਜ਼ੀਰ ਨੂੰ ਬੁਲਾ ਲਿਆ, ਹੋਰ ਵੀ ਵਜ਼ੀਰਾਂ ਨੂੰ ਬੁਲਾਇਆ, ਕਹਿੰਦੇ ਜਾਓ ਬਾਜ਼ਾਰ ਵਿੱਚ ਜਿੰਨੇ ਕੋ ਸਿਰ ਮਿਲ ਜਾਣ ਜਾਨਵਰਾਂ ਦੇ ਸਾਰੇ ਖਰੀਦ ਕੇ ਲਿਆਓ, ਕੋਈ ਘੋੜੇ ਦਾ, ਕੋਈ ਊਂਠ ਦਾ, ਕੋਈ ਸੂਰ ਦਾ, ਕੋਈ ਕੁੱਤੇ ਦਾ, ਜਿਸ ਦਾ ਵੀ ਸਿਰ ਮਿਲਿਆ ਬੱਕਰੇ ਦਾ, ਸਾਰੇ ਖਰੀਦ ਕੇ ਲੈ ਆਏ। ਜਿਸ ਵੇਲੇ ਲੈ ਆਏ, ਕਹਿਣ ਲੱਗੇ ਵੀ ਉਸ ਰਾਜ 'ਚ ਇੱਕ ਬੰਦੇ ਨੂੰ ਫਾਂਸੀ ਹੋਣੀ ਸੀ, ਕਹਿੰਦੇ ਉਹ ਬੰਦੇ ਦਾ ਵੀ ਸਿਰ ਲੈ ਆਓ। ਜਿਸ ਵੇਲੇ ਸਾਰੇ ਸਿਰ ਇਕੱਠੇ ਕਰ ਲਏ, ਕਹਿੰਦੇ ਬਾਜ਼ਾਰ ਲੱਗਾ ਹੈ, ਜਾਓ ਰੋਡ 'ਤੇ ਲਾ ਕੇ ਇੱਕ ਦੁਕਾਨ 'ਤੇ ਸਾਰੇ ਸਿਰ ਵੇਚ ਆਓ। ਅੱਜ ਦਾ ਬਚਨ ਹੈ ਗੁਰੂ ਪਾਤਸ਼ਾਹ ਦਾ, ਮੇਰੇ ਮਨ ਭੱਜ ਰਾਮ ਨਾਮ ਅਤ ਪਿਰਗਾ, ਮੈਂ ਮਨ ਤਨ ਅਰਪ ਧਰਿਓ ਗੁਰ ਆਗੇ, ਸਿਰ ਵੇਚ ਲਿਓ ਮੁੱਲ ਮਹਿੰਗਾ। ਜਿਸ ਵੇਲੇ ਸਾਰੇ ਸਿਰ ਸ਼ਾਮ ਤੱਕ ਵਿਕ ਗਏ, ਪਰ ਬੰਦੇ ਦਾ ਸਿਰ ਕਿਸੇ ਨੇ ਨਹੀਂ ਖਰੀਦਿਆ, ਬੰਦੇ ਦਾ ਸਿਰ ਕਿਸੇ ਨੇ ਇੱਕ ਕੌਡੀ ਮੁੱਲ ਨਹੀਂ ਪਾਇਆ। ਭਾਵੇਂ ਅੱਜ ਦਾ ਜ਼ਮਾਨਾ, ਸਰੀਰ ਦਾ ਹਰ ਇੱਕ ਅੰਗ ਉਸਦੀ ਕੀਮਤ ਹੈ, ਪਰ ਉਸ ਵਕਤ ਦੀ ਗੱਲ ਹੈ ਜਦੋਂ ਸਿਰ ਦਾ ਇੱਕ ਮੁੱਲ ਟਕਾ ਨਹੀਂ ਪਿਆ, ਵਾਪਸ ਲੈ ਆਏ ਅਤੇ ਵਾਪਸ ਰਾਜਾ ਕਹਿੰਦਾ ਵਿਕ ਗਏ ਨੇ, ਹਾਂਜੀ ਵਿਕ ਗਏ ਨੇ, ਪਰ ਆ ਬੰਦੇ ਦੇ ਸਿਰ ਦਾ ਕੋਈ ਮੁੱਲ ਨਹੀਂ ਪਿਆ, ਇਹ ਸਿਰ ਨਹੀਂ ਵਿਕਿਆ। ਕਹਿੰਦੇ ਇਸ ਲਈ ਮੈਂ ਚੁਕਾ ਦਿੰਦਾ ਤਾਂ ਕਿ ਇਹਦਾ ਕੋਈ ਮੁੱਲ ਪੈ ਜਾਏ, ਘੱਟ ਤੋਂ ਘੱਟ ਕਿਸੇ ਦੀ ਇੱਜ਼ਤ ਤੇ ਕਰ ਦੇਵੇ, ਇਹ ਕਿਸੇ ਦੇ ਲਈ ਸਤਿਕਾਰ 'ਚ ਝੁੱਕ ਤੇ ਜਾਏ। ਇਸ ਲਈ ਗੁਰਦੇਵ ਪਾਤਸ਼ਾਹ ਜੀ ਜਦੋਂ ਵੀ ਸਾਨੂੰ ਬਚਨ ਕਰਦੇ ਨੇ ਕਿ ਸਤਿਗੁਰ ਆਗੇ ਸੀਸ ਪੇਟ ਦਿਓ, ਗੱਲ ਇਹ ਹੈ ਕਿ ਜਿਹੜਾ ਸਿਰ ਝੁਕਣ ਦਾ ਭਾਵ ਹੈ ਕਿ ਜਦੋਂ ਕਿਸੇ ਅੱਗੇ ਝੁਕਦਾ ਹੈ ਤਾਂ ਉਹਦਾ ਮੁੱਲ ਕੀ ਪੈਂਦਾ ਹੈ, ਉਸ ਨੂੰ ਇੱਜ਼ਤ ਮਿਲਦੀ ਹੈ, ਮੁੱਲ ਇਹ ਹੈ। ਨਹੀਂ ਤੇ ਸੱਚੇ ਪਾਤਸ਼ਾਹ ਬਾਣੀ 'ਚ ਬਖਸ਼ਿਸ਼ ਕਰਦੇ ਨੇ, ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋ ਜਾਏ, ਗਹਿਲਾ ਰੂਹ ਨਾ ਜਾਣੀ ਸਿਰਪੀ ਮਿੱਟੀ ਖਾਏ। ਇੱਕ ਦਿਨ ਸਿਰ ਨੂੰ ਮਿੱਟੀ ਖਾ ਜਾਣਾ ਹੈ ਅਤੇ ਮੈਂ ਆਪਣੀ ਆਕੜ ਵਿੱਚ, ਹੋਮੇ ਵਿੱਚ ਇਸ ਨੂੰ ਫਤਿਹ ਬੁਲਾਉਣ ਲੱਗਿਆਂ ਵੀ ਝੁਕਾ ਨਹੀਂ ਸਕਦਾ ਹਾਂ। ਸਿਰ ਝੁਕਣ ਦਾ ਭਾਵ ਇਹ ਵੀ ਹੈ ਕਿ ਜਿਹੜਾ ਮੇਰਾ ਸਿਰ ਹੈ, ਜਦੋਂ ਮੈਂ ਗੁਰੂ ਅੱਗੇ ਝੁਕਾਇਆ ਤਾਂ ਉਸਦਾ ਮਤਲਬ ਸੀ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜ੍ਹੀ ਰਾਮ। ਪਹਿਲੀ ਕੁਰੂਪ ਕੁਜਾਤ ਕੁਲੱਖਣੀ ਜਿਹੜੀ ਮੇਰੀ ਪਹਿਲੀ ਮਤ ਸੀ, ਉਹ ਬੜੀ ਕੁਰੂਪ ਸੀ, ਕੁਜਾਤ ਸੀ, ਕੁਲੱਖਣੀ, ਭੈੜੇ ਲੱਛਣਾਂ ਵਾਲੀ ਸੀ, ਇਹਦੀ ਕੋਈ ਕੀਮਤ ਹੀ ਨਹੀਂ ਸੀ। ਪਰ ਜਦੋਂ ਮੈਂ ਗੁਰੂ ਅੱਗੇ ਮਤ ਰੱਖ ਦਿੱਤੀ, ਅਬ ਕੀ ਸਰੂਪ ਸੁਜਾਨ ਸੁਲੱਖਣੀ, ਜਿਹੜੀ ਗੁਰੂ ਨੇ ਮੈਨੂੰ ਸੋਝ ਦਿੱਤੀ ਉਹ ਬੜੀ ਸਰੂਪ, ਸੋਹਣੇ ਸਰੂਪ ਵਾਲੀ, ਉਹ ਸੁਜਾਨ ਹੈ, ਸੁਲੱਖਣੀ ਹੈ। ਜਿਹੜਾ ਮੇਰਾ ਪਹਿਲਾ ਸਿਰ ਸੀ, ਜਿਹੜੇ ਸਿਰ ਦੇ ਵਿੱਚ ਹਰ ਵੇਲੇ ਕੀ ਚੱਲ ਰਿਹਾ, ਫਲਾਣੇ ਦਾ ਬੁਰਾ ਕਿਵੇਂ ਕਰਨਾ ਹੈ, ਫਲਾਣੇ ਨੂੰ ਮੈਂ ਕਿਵੇਂ ਢਾ ਸਕਦਾ ਹਾਂ, ਫਲਾਣਾ ਬੰਦਾ ਕਿਵੇਂ ਮੇਰੇ ਤੋਂ ਪਿੱਛੇ ਹੋ ਸਕਦਾ ਹੈ। ਮੈਂ ਬੇਨਤੀ ਕਰ ਰਿਹਾ ਕਿ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬੜੀ ਅਦਬ ਦੀ ਰਾਹ ਦਿੱਤੀ ਹੈ। ਦੁਨੀਆਂ ਵਿੱਚ ਤੁਸੀਂ ਕਿਤੇ ਵੀ ਜਾ ਕੇ ਦੇਖੋਗੇ, ਐਸਾ ਨਹੀਂ ਹੋਇਆ ਜੋ ਗੁਰੂ ਨੇ ਕੀਤਾ ਕਿ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇ। ਇਹ ਜਿਹੜਾ ਸ਼ਬਦ ਹੈ, ਸ਼ਬਦ ਗੁਰੂ ਹੈ ਨਾ, ਇਹ ਜਿਹੜੀ ਸੋਝੀ, ਇਹ ਜਿਹੜੀ ਸਮੱਤ ਤੈਨੂੰ ਦਿੱਤੀ ਹੈ, ਅਦਬ ਕੀ ਰਾਹ ਹੈ, ਲਫਜ਼ ਆਇਨਾ ਹੈ, ਮਤ ਇਹਨੇ ਉਛਾਲ ਕੇ ਚੱਲ। ਜੋ ਗੁਰੂ ਦਾ ਸ਼ਬਦ ਹੈ, ਇਹ ਨਹੀਂ ਕਿ ਸਿਰ ਦੇ ਉੱਤੋਂ ਨਿਕਲ ਜਾਏ ਔਰ ਅਸੀਂ ਗੁਰੂ ਦੀ ਗੱਲ ਨੂੰ ਸਮਝੀਏ ਨਾ। ਲਫਜ਼ ਆਇਨਾ ਹੈ, ਮਤ ਇਹਨੇ ਉਛਾਲ ਕੇ ਚੱਲ, ਅਦਬ ਕੀ ਰਾਹ ਮਿਲੀ ਹੈ, ਦੇਖਭਾਲ ਕੇ ਚੱਲ। ਗੁਰੂ ਨੇ ਸਾਨੂੰ ਅਦਬ ਦੀ ਰਾਹ ਦਿੱਤੀ ਹੈ, ਇੱਕ ਇਨਸਾਨੀਅਤ ਦੀ ਰਾਹ ਦਿੱਤੀ ਹੈ, ਇੱਕ ਮਨੁੱਖਤਾ ਦੀ ਰਾਹ ਦਿੱਤੀ ਹੈ ਜੋ ਸ਼ਬਦ ਸਿਖਾ ਸਕਦਾ ਹੈ। ਮੈਂ ਬੇਨਤੀ ਕਰਾਂ ਕਿ ਸਿਰ ਮਹਿੰਗਾ ਕਿਵੇਂ ਹੈ। ਇੱਕ ਸਾਡਾ ਇਤਿਹਾਸ ਐਸਾ ਹੈ ਜਿਸ 'ਚ ਅਸੀਂ ਕਹਿੰਦੇ ਹਾਂ ਸਿਰਾਂ ਦੇ ਮੁੱਲ ਪਏ। ਸਿਰ ਮਹਿੰਗਾ ਕਿਵੇਂ ਹੈ? ਜਿਹੜੀ ਗੁਰੂ ਦੀ ਮੱਤ ਹੈ ਉਹ ਬੜੀ, ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ ਨੇ, ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਕਟੈ ਮੈਂ ਤੋਂ ਮੋਲ ਮਹਿੰਗੀ ਲਈ। ਜੀ ਸੱਟਾ ਮੈਂ ਆਪਣੀ ਜਿੰਦ ਦੇ ਕੇ ਤੇ ਇਹ ਸੋਚ, ਇਹ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕੀਤਾ ਹੈ, ਮੈਂ ਬੜੀ ਮਹਿੰਗੀ ਚੀਜ਼ ਲਈ ਹੈ। ਉਹ ਮਹਿੰਗੀ ਕੀ ਹੈ? ਦੁਨੀਆਂ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਸਾਨੂੰ ਇੱਕ ਚਾਲ ਦਿੱਤੀ ਤੇ ਸਹੀ ਉਹਨੂੰ ਕਹਿਣ ਲੱਗ ਪਏ ਜਬ ਲਗ ਖਾਲਸਾ ਰਹੇ ਨਿਆਰਾ, ਜਾਂ ਇੱਕ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੀ ਬਚਨ ਹੈ, ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ, ਸਤਿਗੁਰੂ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਭਗਤਾਂ ਕੀ ਚਾਲ? ਨਿਰਾਲੀ। ਨਿਰਾਲੀ ਜਿਹੜੀ ਚਾਲ ਹੈ ਗੁਰੂ ਦੀ, ਜਿਹੜੀ ਮਹਿੰਗੀ ਚੀਜ਼ ਹੈ, ਮੁੱਲ ਮਹਿੰਗੀ। ਇੱਕ ਆਪ ਜੀ ਦੇ ਸਨਮੁਖ ਉਦਾਹਰਣ ਦੇ ਰਿਹਾ ਹਾਂ। ਕਹਿੰਦੇ ਵੀ ਇੱਕ ਪਤੀ ਪਤਨੀ ਸੰਸਾਰ ਦੇ ਵਿੱਚ ਰਹਿੰਦੇ ਹਨ ਤੇ ਖੁਦਾ ਨੇ, ਰੱਬ ਨੇ, ਵਾਹਿਗੁਰੂ ਨੇ ਕਿਹਾ ਆਪਣੇ ਨਬੀ ਨੂੰ, ਆਪਣੇ ਪੈਗੰਬਰ ਨੂੰ, ਜਾਓ ਇਹਨਾਂ ਨੂੰ ਮੈਸੇਜ ਦੇ ਕੇ ਆਓ ਤੁਹਾਡੀ ਉਮਰ 80 ਸਾਲ ਹੈ, 40 ਸਾਲ ਤੁਹਾਡੇ ਅਮੀਰੀ ਦੇ ਹੋਣਗੇ ਤੇ 40 ਸਾਲ ਤੁਹਾਡੇ ਗਰੀਬੀ ਦੇ ਹੋਣਗੇ। ਮਹਿੰਗੀ ਸੋਚ ਕੀ ਹੈ ਜਿਹੜੀ ਸਾਨੂੰ ਗੁਰੂ ਕੋਲੋਂ ਮਿਲਣੀ ਹੈ, ਲੇਕਿਨ ਉਹਦੇ ਲਈ ਆਪਣੇ ਆਪ ਨੂੰ ਅਰਪਣ ਕਰਨਾ ਹੈ। ਕਹਿੰਦੇ ਨੇ ਜਿਸ ਵੇਲੇ ਉਹ ਆ ਕੇ ਸੰਦੇਸ਼ਾ, ਮੈਸੇਜ, ਪੈਗਾਮ ਉਹਨਾਂ ਪਤੀ ਪਤਨੀ ਦਿੱਤਾ ਵੀ ਤੁਹਾਡੇ 40 ਸਾਲ ਗਰੀਬੀ ਦੇ ਨੇ ਤੇ 40 ਸਾਲ ਤੁਹਾਡੇ ਅਮੀਰੀ ਦੇ ਹਨ, ਲੇਕਿਨ ਤੁਹਾਡਾ ਇੱਕ ਅਮਲ ਚੰਗਾ ਹੈ। ਖੁਦਾ ਨੇ ਕਿਹਾ ਉਹਨਾਂ ਨੂੰ ਇਹ ਗੱਲ ਵੀ ਕਹਿ ਦਿਓ ਕਿ ਤੁਸੀਂ ਪਹਿਲਾਂ ਅਮੀਰੀ 'ਚ ਜੀਣਾ ਚਾਹੁੰਦੇ ਹੋ ਕਿ ਗਰੀਬੀ 'ਚ। ਕਹਿੰਦੇ ਜਿਸ ਵੇਲੇ ਉਸਦੇ ਪਤੀ ਨੇ ਕਿਹਾ ਮੈਂ ਆਪਣੀ ਪਤਨੀ ਨਾਲ ਮਸ਼ਵਰਾ ਕਰ ਲਵਾਂ, ਸਲਾਹ ਕਰ ਲਵਾਂ ਵੀ ਆਪਾਂ ਪਹਿਲਾਂ ਗਰੀਬ ਹੋਣਾ ਕਿ ਅਮੀਰ। ਪਤਨੀ ਕਹਿਣ ਲੱਗੀ ਸਭ ਤੋਂ ਪਹਿਲਾਂ ਜੇ ਰੱਬ ਨੇ ਕੁਛ, ਖੁਦਾ ਨੇ ਮਿਹਰ ਕੀਤੀ ਤੇ ਆਪਾਂ 40 ਸਾਲ ਪਹਿਲਾਂ ਅਮੀਰੀ ਵਿੱਚ ਗੁਜ਼ਾਰੀਏ। ਖੁਦਾ ਨੇ ਕਹਿ ਦਿੱਤਾ ਠੀਕ ਹੈ, ਜਾਓ ਤੁਸੀਂ ਪਹਿਲੇ 40 ਸਾਲ ਅਮੀਰੀ ਹੈ। ਘਰ ਦੇ ਵਿੱਚ ਅਮੀਰੀ ਆ ਗਈ। ਸ਼ਾਮ ਨੂੰ ਜਿਸ ਵੇਲੇ ਸਵੇਰੇ ਪਤਨੀ ਲੰਗਰ ਬਣਾਉਣ ਲੱਗੀ ਤੇ ਪਤੀ ਨੇ ਕਿਹਾ ਭਗਵਾਨ ਨੇ, ਖੁਦਾ ਨੇ ਗੱਲ ਕਹੀ ਹੈ, ਝੂਠੀ ਤੇ ਹੋ ਹੀ ਨਹੀਂ ਸਕਦੀ, ਰੱਬ ਨੇ ਗੱਲ ਕਹੀ ਹੈ, ਇਹ 'ਚ ਕੋਈ ਝੂਠ ਤੇ ਹੈ ਹੀ ਨਹੀਂ, ਕਿਸੇ ਸਿਆਸਤਦਾਨ ਦਾ ਵਾਅਦਾ ਤੇ ਹੈ ਨਹੀਂ ਕਿ ਅਸੀਂ ਤੁਹਾਨੂੰ ਆ ਦਿਆਂਗੇ, ਅਸੀਂ ਤੁਹਾਨੂੰ ਆ ਦਿਆਂਗੇ। ਜਾਣਦੇ ਹਾਂ ਨਾ ਕਿਵੇਂ ਗੁਰੂ ਦੀਆਂ ਕਸਮਾਂ ਖਾ ਖਾ ਕੇ ਵੀ, ਤੇ ਜਿਹੜਾ ਉਹ ਕਮਾਉਂਦੀਆਂ ਨੇ ਸਰਕਾਰਾਂ ਅਸੀਂ ਜਾਣਦੇ ਹਾਂ ਸਾਰੇ ਹੀ। ਕਹਿੰਦੇ ਖੁਦਾ ਦਾ ਵਾਅਦਾ ਹੈ, ਖੁਦਾ ਨੇ ਇਹ ਗੱਲ ਕਹੀਏ ਤੇ ਗਰੀਬੀ ਤੇ ਆਣੀ ਨਹੀਂ, ਤੂੰ ਛੋਟੀ ਜੀ ਦੇਗਚੀ ਨਾ ਬਣਾ, ਵੱਡਾ ਦੇਗਚਾ ਬਣਾ, ਦਾਲਤ ਦਾ ਕਿਲੋ ਨਾ ਬਣਾ। ਜੇ ਸਾਰੇ ਇਲਾਕੇ ਵਿੱਚ ਐਲਾਨ ਕਰੀਏ ਕਿ ਜਿਹੜਾ ਛਕਾਈਏ, ਆਪਾਂ ਖੁਦਾ ਨੇ ਵਾਅਦਾ ਕੀਤਾ ਹੈ। ਲੰਗਰ ਤਿਆਰ ਹੋ ਗਏ, ਉਹ ਘਰ ਘਰ ਜਾ ਕੇ ਦੂਰ ਦੂਰ ਜਾ ਕੇ ਸੁਨੇਹੇ ਦਿੰਦਾ ਪਤੀ ਵੀ ਭਾਈ ਆ ਜਾਓ, ਬੜੀ ਖੁਦਾ ਨੇ ਮਿਹਰ ਕੀਤੀ ਹੈ, ਰੱਬ ਨੇ ਖੁਦਾ ਮਿਹਰ ਕੀਤੀ ਹੈ, ਆ ਜਾਓ ਲੰਗਰ ਚੱਲ ਰਹੇ ਹਨ, ਜਿਸਨੇ ਛਕਣਾ ਹੈ ਛਕੋ। ਜੋ ਗਰੀਬ ਸੀ, ਅਨਾਥ ਸੀ, ਯਤੀਮ ਸੀ, ਵਿਚਾਰੇ ਪੰਗਤਾਂ ਲਾ ਕੇ ਲੰਗਰ ਛਕਦੇ ਨੇ ਤੇ ਫਿਰ ਲੰਗਰ ਛਕ ਕੇ ਕਹਿੰਦੇ ਨੇ ਖੁਦਾ ਵਾਹਿਗੁਰੂ ਇਸ ਪਰਿਵਾਰ ਤੇ ਹੋਰ ਮਿਹਰ ਕਰ, ਵਾਹਿਗੁਰੂ ਇਸ ਨੂੰ ਹੋਰ ਜ਼ਿਆਦਾ ਦੇ, ਵਾਹਿਗੁਰੂ ਇਸ ਨੂੰ ਹੋਰ ਜ਼ਿਆਦਾ ਦੇ। ਕਹਿੰਦੇ ਉਹਨਾਂ ਲੋਕਾਂ ਦੀ ਐਸੀ ਅਰਦਾਸ ਹੋਈ
कि खुदा खुश हो गया उन्हें क्या भरिया डूबा तेन 40 साल अमीरी दे दिते सी पर हुण तेरे अगले 40 साल भी अमीरी दे ने तू धर्म ही इना कमा लिया है उच्ची सोच यह महंगा जिन असी हुणे पढ़िया सिर वेच लियो मुल महंगा मैं जदों कहानी पढ़ रहा सां ते सोच रहा सां भी साढ़े घर तों शुरू होई किन्नी जमीन जिहड़ी सी मैं तां कल्याण दास दी सतगुरु गुरु नानक साहब जी दे पिता दी ते गुरु नानक साहब जी ने कहा जे रब ने इन्ना कुछ दिता है ते क्यों ना दुनिया दा भला कीता जाए। गुरु नानक साहब सच्चे पातशाह जी ने लंगर ला दिते। उच्ची सोच की गल कर रहे हैं, महंगी सोच की गल कर रहे हैं। और उदाहरण तुहानू होर देवां कि गुरु नानक साहब जी नूं सिद्धा ने कहा तुसी वंड छकण की बड़ी गल करदे हो, आलो एक तिल है वंड सकदे हो। गुरु साहब जी ने उसका घोटा ला के पानी दे विच पी के ते भाई मरदाने नूं कहा लै सारे सिद्धा नूं छका। तिल भी वंडिया जा सकता है, यह सोच है, यह महंगी सोच है। यह सोच बड़े घट लोग ग्रहण करते हैं। जिस दर ते तुसी बैठे हो, गुरु रामदास महाराज सच्चे पातशाह घूंगड़ियां लैके कितनी गरीबी होगी और घूंगड़ियां वेच के रोटी खांदे सी शाम नूं ते कोई कोल आ गया ते क्या मेरी भुख भी मिटा सकते हो, ते साडे वर्गा हुंदा ते कहिंदा वी साडा ते अपना पेट नहीं भर रहा तुहानू कित्थों। किड्डी महंगी सोच है, यह गुरु कोलों किवें प्राप्त होवे। मेरे मन भज राम नाम अत पिरगा, नाम राम की जिहड़ी सोच है किन्नी प्यारी है कि गुरु ने तिल घोट के पिला दिता। आप गरीबी दे विच सन, हो सकता उस दिन गुरु रामदास महाराज जी दे घर नानी दे घर रोटी ना पक्की होवे, लेकिन सच्चे पातशाह जी ने कहिंदे ने वंडण दी बिरती होनी चाहीदी है। गल इह नहीं कि किन्ने किसे कोल किन्ना को है, गल इह कि साडी बिरती की है, कि हर वेले रोटी खोण दी है जां वंडण दी है। जिहड़ा मनुख पदवी ते आ गया बस उन्हें खोण की जात सीखी है, वंडन की नहीं। गुरु रामदास महाराज अस इस बचन विच कह रहे ने भाई मेरे मन भज राम नाम अत पिरगा, हे मेरे मन परमात्मा का जिहड़ा नाम है बड़ा प्यारा है, और वो इतना प्यारा है जे लेना चाहना है मैं मन तन अर्प धरियो गुरे आगे, मैं अपने आप नूं गुरु अगे अर्पण कर दिता है। ते कह दिता है पातशाह मेरी सोच माड़ी है, तू अपने घर की जिहड़ी सोच है वह मैनू दे। वो केड़ी सोच है? रोज कहने आ खालसा जी के बोल बाले बोलो जी वाहिगुरु। गुरदेव की बाणी का बचन है गुरु नानक साहब जी का, घर में प्रीतम सदा है बाला बोल बाले। बाला दा अर्थ है जिवें असीं कहिंदे आ जवान उच्चा श्रोमणी प्रधान। कहिंदे ने गुरु की जिहड़ी सोच है ना, परमात्मा की जिहड़ी सोच है, जो नाम है, यह सदा जवान रहना है। इसलिए असी कहने आओ सिख सतगुरु के प्यारियो गावो सच्ची बाणी, बाणी तां गावो गुरु केरी बाणिया सिर बाणी। एतों उच्ची कोई बाणी नहीं, गुरु की जिहड़ी सोच है एतों उच्ची केड़ी सोच है जिहड़ी सानू सच्चे पातशाह ने दिती है। गुरु महाराज कहिंदे भाई अपने जीवन विच आ चीज नूं लियाण दा जतन करो। खालसा जी के बोल बाले, जदों वाहिगुरु आधार विच होवेगा ते साडी सोच भी ऐसी होवेगी, फिर साडी सोच उच्ची होवेगी। जे वाहिगुरु आधार विच होवेगा, साडा बेस सतगुरु की बाणी होगी, पूरा थाट बनाया पूरे, वेखो एक समाना इस परपंच में साचे नाम की वडियाई। इथे जेड़ी वडियाई है वो नाम दी है, सतगुरु की जिसनू मत आवे सो सतगुरु माहे समाना। गुरुदेव महाराज ने पहले बंद विच जो बख्शिश कीती है बड़े प्यार दे नाल पंक्तियां सरवण करो जी।
हर हर नाम भजयो पर खोतम सब बिन से दालत दलदा।
हर हर नाम भजयो पुरखोतम, पुरख परमात्मा उत्तम, जेड़ा सब तो उत्तम पुरख है उसका जेड़ा नाम है, किन्ने पाई ओदा सिमरन करो। परमात्मा की सोच की है, असी कहने एक परमात्मा एक है, तो जदों अपना जीवन वेखिए असी कहने साडा जीवन दो मूह वाला है। परमात्मा का जीवन एको ही है कि सब का भला करना, सतगुरु सबना का भला मनाएगा, एको ही सोच है ना। पर मैं दो पाल के क्यों तुरना, इनू क्या जियो मैले बारो निर्मल। हर हर नाम भजो पुरखोत्तम, वो इस करके उत्तम है कि उसका जेड़ा नाम है, गुरुदेव महाराज कहते उसका भजन कर, जदों कोई उस नाम का भजन करता है तो की होवेगा। गुरुदेव महाराज कहते ने फिर सब जिन्ने भी ने गुरुदेव महाराज ने बख्शिश की है, सब बिन से दालत दलदा, दलगा दालत दरिद्री गरीबी। गुरु साहब ने गरीबी कदे भी पैसे नाल नहीं वेखी है, गरीब बंदे की सोच है। जदों बंदे च यह दरिद्री आ जाए वो नीवी सोच का हो जाए, गुरुदेव महाराज कहते फिर सारिया गरीबियां उसते आ जा। बंदा भावे किसी पदवी से होवे, भावे पैसे वाला होवे, किसी प्रकार का भी होवे, इत्थे गुरु रामदास महाराज जी कह रहे हैं कि भाई हर हर नाम भजो पुरखोत्तम सब बिनसे दालत। जिहड़ी दरिद्री है, आलसपुणा है बंदे विच, जिहड़ी गरीबी है जिन्हों बाणी गुरुदेव महाराज करते हैं, गुर सेवा से सुख लग आए जमड़ मरना मिट गया काजे का पिछना बसाए। जिहड़े दलां दे दल, गुरुदेव महाराज ने इत्थे बड़ियां गरीबियां का जिक्र किया क्योंकि दालत दलगा शब्द वरत्या है, दलां दे दल गरीबियां दे। पर एक चीज जिदन गुरु की मत साडे अंदर आ जाएगी सारिया गरीबियां खत्म। फिर कहने हैं ना कि जदों गुरु मिल गया फिर भुखा सब गवाइया, किसी प्रकार की गरीबी नहीं रहेगी जदों गुरु की मत साडे विच आ जाएगी। साहब कहते फिर सारे दलिद्र सारे पाप नाश हो जाएंगे।
पौ जन्म मरण मेटियो गुर शब्दे हर असथिर सेव सुख समगा।
गुरुदेव महाराज सच्चे पातशाह बख्शिश करते ने कि भाई जिस दिन साडे जीवन दे विच गुरु पातशाह की बख्शिश हो जाएगी तो वह बख्शिश दे नाल पातशाह जी कहिंदे ने साडे जीवन च की भजियो, जिहड़ा नाम है गुरुदेव महाराज का, हर हर नाम भजियो पुरखोत्तम सब बिनसे दालद दलगा। पाओ जन्म मरण, जन्म मरण का पाओ डर, जमना ते मरना यह साडे सारियां दे जीवन विच है। गुरु साहब सच्चे पातशाह ने कहा डरना नहीं है, जमना उसकी क्रिया है ते मरना भी उसकी क्रिया है, यह उसका नेचर है कि बंदे ने पैदा होना है ते ना उत्थे चलनी है ते जिस दिन मरना है ना उत्थे चलनी है। गल साडे जीवन दी है, जिदन कोई मनुख अपना जीवन कमा लेगा, आप गुरुदेव दे इत्थे दरबार दे अंदर हाजरियां पर रहे हो, ਬੜੇ ਪਿਆਰ ਨਾਲ ਕੀਰਤਨ ਸੁਣਿਆ ਹੈ, ਕਥਾ ਸੁਣੀ ਹੈ, ਆਪਣਾ ਨਿਤਨੇਮ ਕੀਤਾ ਹੈ, ਸਤਿਗੁਰੂ ਦਾ ਉਪਦੇਸ਼ ਹਿਰਦੇ ਵਸਾਇਆ। ਜਦੋਂ ਤੁਸੀਂ ਘਰ ਜਾਓਗੇ ਤੁਹਾਨੂੰ ਕੋਈ ਡਰ ਹੋਏਗਾ ਵੀ ਮੈਂ ਆਪਣੀ ਯਾਤਰਾ ਫੇਲ ਕਰ ਆਇਆ ਹਾਂ? ਤੁਹਾਡੇ ਅੰਦਰ ਇੱਕ ਜ਼ਰੂਰ ਇਹ ਗੱਲ ਆਏਗੀ ਜੋ ਮੈਂ ਕਰਨ ਗਿਆ ਸੀ ਕਰ ਆਇਆ ਹਾਂ, ਮੈਂ ਸਮਾਂ ਸਫਲ ਕਰ ਆਇਆ। ਪਰ ਜਿਹੜੇ ਬੰਦੇ ਨੇ ਘੁੰਮ ਫਿਰ ਕੇ ਆਪਣਾ ਟਾਈਮ ਪਾਸ ਕਰ ਲਿਆ ਹੋਵੇ ਅਤੇ ਉਹ ਡਰਦਾ ਹੈ ਜਾਣ ਲੱਗਿਆਂ ਵੀ ਮੈਂ ਕੀ ਕਰਨ ਆਇਆ ਸੀ, ਕੀ ਕਰ ਗਿਆ। ਗੁਰੂ ਕਹਿੰਦੇ ਨੇ ਸੰਸਾਰ ਦੇ ਵਿੱਚ ਜਦੋਂ ਬੰਦਾ ਆਪਣੇ ਜੀਵਨ ਵਿਵਹਾਰ ਦੇ ਕਰਮ, ਜਿਹਨੂੰ ਕਿਤੇ ਆਪਾਂ ਆਫਿਸ ਜਾ ਰਹੇ ਹਾਂ ਅਤੇ ਕੋਈ ਮਿਲਿਆ ਅਤੇ ਆਪਾਂ ਫਤਿਹ ਬੁਲਾਈ ਹੈ, ਆਪਾਂ ਵਾਪਸ ਆਏ ਹਾਂ ਕੋਈ ਮਿਲਿਆ ਆਪਾਂ ਫਤਿਹ ਬੁਲਾਈ ਹੈ, ਅਸੀਂ ਆਫਿਸ ਗਏ ਆਪਣਾ ਚੰਗਾ ਕੰਮ ਕੀਤਾ ਹੈ, ਅਸੀਂ ਵਾਪਸ ਆਏ ਹਾਂ ਜਿਹੜਾ ਮਿਲਿਆ ਕਿਸੇ ਦੀ ਮਦਦ ਵਾਲੀ ਗੱਲ ਸੀ, ਮਦਦ ਕੀਤੀ ਹੈ, ਕਿਸੇ ਨੂੰ ਮੰਦਾ ਬੋਲਿਆ ਨਹੀਂ, ਕਿਸੇ ਨੂੰ ਭੈੜਾ ਨਹੀਂ ਬੋਲਿਆ ਹੈ। ਅਤੇ ਜਿਸ ਵੇਲੇ ਸਾਡੇ ਜੀਵਨ ਦੀ ਕਹਾਣੀ ਐਸੀ ਹੋਵੇਗੀ ਅਤੇ ਰਾਤ ਦੀ ਨੀਂਦ ਬੜੀ ਚੰਗੀ ਹੋਵੇਗੀ। ਫਿਰ ਗੁਰਦੇਵ ਕਹਿੰਦੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਦੋਂ ਅਸੀਂ ਆਪਣਾ ਕੰਮ ਬੜੀ ਇਮਾਨਦਾਰੀ ਨਾਲ ਕਰਾਂਗੇ ਤੇ ਸਾਨੂੰ ਫਿਰ ਕਾਹਦਾ ਡਰ। ਕਹਿੰਦੇ ਨੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਵਸਾਏ। ਜੰਮ ਦਾ ਉਸਦੇ ਉੱਤੇ ਕੋਈ ਅਸਰ ਨਹੀਂ, ਨਾ ਉਹਨੂੰ ਕੋਈ ਡਰ ਹੈ, ਕਿਉਂਕਿ ਉਹਨੇ ਆਪਣਾ ਕੰਮ ਕਰਤੱਵ ਜਿਹੜਾ ਜੀਵਨ ਦਾ ਉਹ ਬੜੇ ਗੁਰੂ ਦੀ ਸੋਚ ਨਾਲ ਕੀਤਾ ਹੈ। ਸਾਹਿਬ ਕਹਿੰਦੇ ਭਉ ਜਨਮ ਮਰਨ ਮੇਟਿਓ ਗੁਰ ਸ਼ਬਦੀ ਹਰ ਅਸਥਿਰ ਸੇਵ ਸੁਖ ਸਮਗਾ। ਗੁਰੂ ਦੇ ਸ਼ਬਦ ਵਿੱਚ ਜੁੜ ਕਰਕੇ ਜੀਵਨ ਦੇ ਕਰਮ ਕੀਤੇ, ਗੁਰੂ ਦੇ ਸ਼ਬਦ ਨੂੰ ਅੱਗੇ ਰੱਖਿਆ, ਇਸ ਦੇ ਨਾਲ ਕੀ ਹੋਇਆ, ਹਰ ਅਸਥਿਰ ਜਿਹੜਾ ਪਰਮਾਤਮਾ ਸਦਾ ਥਿਰ ਰਹਿਣ ਵਾਲਾ ਹੈ, ਸੇਵ ਦੇ ਵਾਵੇ ਨੂੰ ਸਿਹਾਰੀ ਹੈ, ਜਿਸ ਦਾ ਅਰਥ ਹੈ ਸੇਵਾ ਭਗਤੀ ਕਰਕੇ, ਸੇਵਾ ਭਗਤੀ ਕਰਕੇ ਤੇ ਆਤਮਕ ਸੁੱਖ ਪ੍ਰਾਪਤ ਕੀਤਾ। ਸਮਗਾ ਦਾ ਅਰਥ ਹੈ ਸਮਾ ਜਾਣਾ, ਲੀਨ ਹੋ ਜਾਣਾ, ਉਸ ਵਿੱਚ ਫਿਰ ਉਹ ਲੀਨ ਹੋ ਗਿਆ ਸਦਾ ਵਾਸਤੇ, ਅਭੇਦ ਹੋ ਗਿਆ ਹੈ।
ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ।
ਹੇ ਮੇਰੇ ਮਨ, ਪਰਮਾਤਮਾ ਦਾ ਨਾਮ ਸਿਮਰਿਆ ਕਰ, ਜਿਹੜਾ ਨਾਮ ਬੜਾ ਅਤ ਪਿਆਰਾ ਹੈ।
ਮੈਂ ਮਨ ਤਨ ਅਰਪ ਧਰਿਓ ਗੁਰ ਆਗਾ, ਸਿਰ ਵੇਚ ਲਿਓ ਮੁੱਲ ਮਹਿਗਾ।
ਗੁਰੂ ਸਾਹਿਬ ਕਹਿੰਦੇ ਨੇ ਮੈਂ ਆਪਣਾ ਮਨ, ਆਪਣਾ ਤਨ, ਆਪਣਾ ਸਿਰ, ਸਭ ਕੁਛ ਪਰਮਾਤਮਾ ਅੱਗੇ ਸਰੈਂਡਰ ਕਰ ਦਿੱਤਾ ਹੈ, ਗੁਰੂ ਅੱਗੇ ਵੇਚ ਦਿੱਤਾ ਹੈ, ਭਾਵ ਗੁਰੂ ਅੱਗੇ ਰੱਖ ਦਿੱਤਾ ਹੈ। ਹੁਣ ਮੇਰੀ ਮਰਜ਼ੀ ਨਹੀਂ। ਤੁਸੀਂ ਇੱਕ ਪੰਕਤੀ ਬੜੀ ਸੁਣੀ ਸੁਣਦੇ ਹੋ, ਹਜ਼ਰਤ ਮੁਹੰਮਦ ਸਾਹਿਬ, ਉਹਨਾਂ ਨੂੰ ਕਿਸੇ ਮਨੁੱਖ ਨੇ ਪੁੱਛਿਆ ਵੀ ਸਾਡੀ ਕੀ ਸੁਤੰਤਰਤਾ ਹੈ। ਬੜੀ ਵਾਰ ਆਪਨੇ ਬਚਨ ਸਰਵਨ ਕੀਤਾ ਹੈ। ਉਸਨੇ ਬੜੇ ਪਿਆਰ ਨਾਲ ਕਿਹਾ, ਭਾਈ ਆਪਣਾ ਇੱਕ ਪੈਰ ਚੁੱਕ। ਚੁੱਕ ਲਿਆ, ਫਿਰ ਕਿਹਾ ਦੂਸਰਾ ਚੁੱਕ। ਕਹਿਣ ਲੱਗੇ ਪਰ ਪਹਿਲੇ ਵਾਲਾ ਥੱਲੇ ਨਹੀਂ ਰੱਖਣਾ ਹੈ। ਉਹ ਕਹਿੰਦੇ ਹਜ਼ਰਤ ਮੁਹੰਮਦ ਸਾਹਿਬ ਜੀ, ਅਸੀਂ ਤੇ ਡਿੱਗ ਪਾਂਗੇ। ਕਹਿੰਦੇ ਬਸ ਇੰਨੀ ਗੱਲ ਸਮਝਾਉਣਾ ਚਾਹੁੰਦਾ, ਆਪਣੀ ਮਰਜ਼ੀ ਨਾਲ ਇੱਕ ਕਦਮ ਪੱਟ ਤੇ ਸਕਦਾ ਹੈ, ਪਰ ਜਿੰਨਾ ਚਿਰ ਆਪਣੀ ਮਰਜ਼ੀ ਛੱਡੇਗਾ ਨਹੀਂ, ਦੂਜੀ ਮਰਜ਼ੀ ਤੇਰੇ ਚ ਆ ਨਹੀਂ ਸਕਦੀ ਹੈ। ਜੇ ਕਵੇਂ ਮੈਂ ਆਪਣੀ ਮਰਜ਼ੀ ਕਰਾਂ ਤੇ ਫਿਰ ਗੁਰੂ ਦੀ ਮਰਜ਼ੀ ਕੋਈ ਨਹੀਂ। ਜਿੱਦਣ ਗੁਰੂ ਦੀ ਮਰਜ਼ੀ ਆ ਜਾਏਗੀ ਉਦਣ ਤੇਰੀ ਮਰਜ਼ੀ ਨਹੀਂ। ਇੱਕ ਇਸਤਰੀ ਜਦੋਂ ਵਿਆਹ ਕੇ ਜਾਂਦੀ ਹੈ ਤੇ ਉਹਨੂੰ ਆਪਾਂ 15-20 ਦਿਨ ਕੰਮ ਨਹੀਂ ਕਰਨ ਦਿੰਦੇ, ਮਹੀਨਾ ਵੀ ਹੋ ਜਾਂਦਾ ਹੈ, ਹੋ ਸਕਦਾ ਕੋਈ 10 ਹੋਵੇ, ਮਹੀਨਾ ਕੰਮ ਇਸ ਲਈ ਨਹੀਂ ਕਰਨ ਦਿੱਤਾ ਜਾਂਦਾ ਸਾਰੇ ਘਰ ਦੇ ਮਾਹੌਲ ਨੂੰ ਦੇਖ ਲਵੇ, ਜ਼ਿਆਦਾ ਖਾਂਦਾ ਹੈ ਕਿਹੜਾ, ਮਿਰਚ ਜ਼ਿਆਦਾ ਖਾਂਦਾ ਕਿਹੜਾ, ਘੱਟ ਖਾਂਦਾ ਕਿਹੜਾ, ਮਿੱਠਾ ਘੱਟ ਪੀਂਦਾ ਹੈ ਕਿਹੜਾ, ਘਿਓ ਘੱਟ, ਉਹਨੂੰ ਸਾਰੀ ਘਰ ਦੀ ਨੌਲੇਜ ਹੋ ਜਾਏ, ਫਿਰ ਉਸਨੂੰ ਅਸੀਂ ਕਹਿੰਦੇ ਹਾਂ ਵੀ ਹੁਣ ਤੂੰ ਲੰਗਰ ਬਣਾ। ਇਸਦਾ ਮਤਲਬ ਜਿਹੜਾ ਪੇਕੇ ਘਰ ਦਾ ਸੁਭਾਅ ਸੀ ਹੁਣ ਛੱਡ ਦੇ, ਹੁਣ ਸਹੁਰੇ ਘਰ ਦਾ ਸੁਭਾਅ ਵੇਖ, ਸਹੁਰੇ ਦਾ ਸੁਭਾਅ ਕੀ ਹੈ, ਦਿਓਰ ਦਾ ਸੁਭਾਵ ਕੀ ਹੈ, ਸੱਸ ਦਾ ਸੁਭਾਵ ਕੀ ਹੈ, ਕੀ ਸਾਰਿਆਂ ਨੂੰ ਘਰ ਦੇ ਵਿੱਚ ਚੰਗਾ ਲੱਗਦਾ ਹੈ। ਹੁਣ ਆਪਣੀ ਮਰਜ਼ੀ ਛੱਡ ਦੇ, ਜੇ ਘਰ ਵਾਲੀ ਸਾਡੀ ਅੱਜ ਦਿੱਕਤ ਹੈ, ਪਰੇਸ਼ਾਨੀ ਹੈ ਸਾਡੀ, ਕਿ ਅਸੀਂ ਪੇਕੇ ਘਰ ਵਾਲੀ ਮਰਜ਼ੀ ਸਹੁਰੇ ਘਰ ਲਾਗੂ ਕਰ ਰਹੇ ਹਾਂ, ਇਹ ਖਿਆਲ ਰੱਖਣਾ। ਇਹ ਸੰਸਾਰ ਵੀ ਸਹੁਰਾ ਘਰ ਹੈ। ਅਸੀਂ ਬਾਣੀ ਚੁਲ ਵੇਲੇ ਪੜ੍ਹਦੇ ਹਾਂ ਨਾ ਕਿ ਸਭਨਾ ਸਹੁਰੇ ਵੰਜਣਾ, ਸਭ ਮੁੱਖ ਲਾਵਣ। ਅਸੀਂ ਕਈ ਵਾਰ ਆਪਣੇ ਘਰ ਦੀ ਮਰਜ਼ੀ ਗੁਰਦੁਆਰੇ ਕਰਨਾ ਚਾਹੁੰਦੇ ਹਾਂ, ਇਸ ਤਰ੍ਹਾਂ ਨਹੀਂ ਹੋ ਸਕਦਾ ਪ੍ਰਵਾਨ। ਨਾ ਉਹ ਬੱਚੀ ਪ੍ਰਵਾਨ ਹੋ ਸਕਦੀ ਹੈ, ਨਾ ਆਪਾਂ ਪ੍ਰਵਾਨ ਹੋ ਸਕਦੇ ਹਾਂ। ਸੁਭਾਵ ਆਪਣੀ ਮਰਜ਼ੀ ਛੱਡਣੀ ਪਈ, ਇਹੀ ਹੈ, ਮੈਂ ਮਨ ਤਨ ਅਰਪ ਤਰਿਓ ਗੁਰੇ ਆਗੇ ਸਿਰ ਵੇਚ ਲਿਓ ਮੁੱਲ ਮਹਿੰਗਾ। ਮੈਂ ਆਪਣੀ ਮਰਜ਼ੀ ਛੱਡ ਦੇਵਾਂ, ਤੇ ਜਿਹੜੀ ਮਹਿੰਗੀ ਚੀਜ਼ ਹੈ, ਕਿ ਜਦੋਂ ਸੱਸ ਹੱਥ ਫੜ ਕੇ ਕਵੇ ਆ ਧੀਏ ਮੈਂ ਕੁਛ ਸਿਖਾਵਾਂ, ਨੂੰਹ ਕਵੇ ਮਾਤਾ ਜੀ ਮੈਨੂੰ ਸਿਖਾਓ, ਆਪਣੀ ਮਰਜ਼ੀ ਛੱਡਣੀ ਹੈ ਨਾ। ਬੜੀ ਸੋਹਣੀ ਕੋਈ ਬਾਤ ਸੁਣਾਉਂਦਾ ਸੀ ਕਿ ਜਿਸ ਵੇਲੇ ਸੱਸ ਨੇ ਜਾਂ ਮਾਂ ਨੇ ਘਰ ਦੇ ਵਿੱਚ ਧੀ ਨੂੰ ਕਿਹਾ ਵੀ ਪੁੱਤਰ ਚੌਲ ਬਣਾਉਣੇ ਨੇ ਤੇ ਇਸ ਤਰ੍ਹਾਂ ਬਣਾਈ ਦੇ ਨੇ, ਤੇ ਉਹ ਮਾਂ ਨੂੰ ਧੀ ਕਹਿਣ ਲੱਗੀ ਮੈਨੂੰ ਆਉਂਦਾ ਸਭ ਕੁਛ, ਮੈਨੂੰ ਪਤਾ ਹੈ। ਉਸਨੇ ਕਿਹਾ ਫਿਰ ਪਿਆਰ ਨਾਲ ਵੀ ਧੀਏ ਪਹਿਲਾਂ ਚੌਲਾਂ ਨੂੰ ਧੋ ਲਈਦਾ। ਕਹਿੰਦੇ ਮੈਨੂੰ ਪਤਾ ਹੈ। ਧੀਏ ਜਿਸ ਵੇਲੇ ਚੌਲ ਵਿੱਚ ਪਾਈਦੇ ਨੇ, ਪਾਣੀ ਜ਼ਿਆਦਾ ਹੋਵੇ ਕੱਢ ਦੀਦਾ। ਕਹਿੰਦੇ ਮੈਨੂੰ ਪਤਾ ਹੈ। ਪੁੱਤਰ ਥੋੜ੍ਹਾ ਜਿਹਾ ਸਮਾਂ ਉਹਨੂੰ ਬਣਾ ਕੇ ਰੱਖ ਲਈਦੇ ਨੇ ਚੌਲ, ਫਿਰ ਸੋਹਣੇ ਮੈਨੂੰ ਪਤਾ ਹੈ। ਉਹ ਹਰ ਵਾਰ ਧੀਏ ਹੀ ਆਖੇ ਮੈਨੂੰ ਪਤਾ ਹੈ। ਉਹ ਕਹਿੰਦੀ ਪੁੱਤਰ ਥੋੜ੍ਹੀ ਜਿਹੀ ਸਵਾਹ ਪਾ ਦੀਦੀ ਹੈ। ਉਹ ਕਹਿੰਦੀ ਮੈਨੂੰ ਪਤਾ ਹੈ ਪਾਈਦੀ ਹੈ। ਕਹਿੰਦੀ ਵੀ ਪੈ ਗਈ ਹੈ। ਫਿਰ ਜਦੋਂ ਬੰਦਾ ਆਪਣੀ ਮਰਜ਼ੀ ਕਰੇਗਾ ਤੇ ਇਹੀ ਕਹੇਗਾ ਨਾ ਮੈਨੂੰ ਪਤਾ ਹੈ, ਮੈਂ ਨਹੀਂ ਚੁੱਕਣਾ ਚਾਹੁੰਦਾ। ਗੁਰੂਦੇਵ ਇੱਥੇ ਬਚਨ ਕਹਿੰਦੇ ਨੇ, ਮੈਂ ਤੇ ਆਪਣਾ ਸਭ ਕੁਛ ਗੁਰੂ ਅੱਗੇ ਰੱਖ ਦਿੱਤਾ, ਅਬ ਹਮ ਚੱਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ, ਮਾਰ ਲੋਕਨ ਕੀ ਚਤਰਾਈ ਉਪਮਾ ਤੇ ਬਸੰਤਰ ਜਾਰ। ਮੈਂ ਸਭ ਕੁਛ ਸਾੜ ਦਿੱਤਾ ਹੈ, ਹੁਣ ਮੈਂ ਗੁਰੂ ਦੀ ਮਰਜ਼ੀ ਨਾਲ ਤੁਰਨਾ ਹੈ। ਮੇਰੇ ਗੁਰੂ ਨੇ ਮੈਨੂੰ ਕੀ ਉਪਦੇਸ਼ ਕੀਤਾ ਹੈ?
ਰਹਾਉ ਨਰਪਤ ਰਾਜੇ ਰੰਗ ਰਸ ਮਾਨਹੇ, ਬਿਨ ਨਾਵੈ ਪਕੜ ਖੜੇ ਸਭ ਕਲਗਾ।
ਨਰਪਤ ਰਾਜੇ, ਰਾਜੇ ਮਹਾਰਾਜੇ, ਹਰ ਬੰਦਾ ਆਪਣੇ ਘਰ ਵਿੱਚ ਰਾਜਾ ਮਹਾਰਾਜਾ ਹੈ, ਰੱਬ ਨੇ ਸਭ ਕੁਛ ਦਿੱਤਾ ਹੈ। ਕਹਿੰਦੇ ਰਸ ਜਿਹੜੇ ਮਾਣਦੇ ਨੇ ਦੁਨੀਆਂ ਦਾ, ਹੁਣ ਜਦੋਂ ਮੇਰੀ ਮਰਜ਼ੀ ਹੈ ਤੇ ਫਿਰ ਮੈਂ ਜੋ ਮਰਜ਼ੀ ਛਕੀ ਜਾਵਾਂ ਤੇ ਖਾਈ ਜਾਵਾਂ। ਮਾਇਆ ਦਾ ਜਿਹੜਾ ਰਸ ਹੈ ਇਹ ਮਨੁੱਖ ਨੂੰ ਲੱਗਦਾ ਤੇ ਬੜਾ ਚੰਗਾ ਹੈ, ਪਰ ਸਤਿਗੁਰੂ ਕਹਿੰਦੇ ਨੇ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਨਰਪਤ ਰਾਜੇ ਰੰਗ ਰਸ ਮਾਣੇ, ਪਰ ਮਾਣਦੇ ਕਿਵੇਂ ਨੇ? ਬਿਨ ਨਾਮ ਹੈ, ਗੁਰੂ ਤੋਂ ਨਹੀਂ ਪੁੱਛਦੇ, ਨਾਮ ਤੋਂ ਨਹੀਂ ਪੁੱਛਦੇ, ਕਿਉਂਕਿ ਗੁਰਦੇਵ ਕਹਿੰਦੇ ਨੇ ਹਰ ਨਾਵੇਂ ਨਾਲ ਗੱਲਾਂ, ਹਰ ਨਾਵੇਂ ਨਾਲ ਮਸਲਤ। ਗੁਰੂ ਸਾਹਿਬ ਜੀ ਇਹ ਖਾਣਾ ਚਾਹੀਦਾ ਕਿ ਨਹੀਂ, ਇਹ ਪੀਣਾ ਚਾਹੀਦਾ ਕਿ ਨਹੀਂ, ਇੱਥੇ ਖਲੋਣਾ ਚਾਹੀਦਾ ਕਿ ਨਹੀਂ। ਗੁਰਦੇਵ ਮਹਾਰਾਜ ਕਹਿੰਦੇ ਨੇ ਬਿਨ ਨਾਮ ਹੈ, ਜਦੋਂ ਬਿਨ ਨਾਮ ਹੈ, ਨਾਮ ਤੋਂ ਬਿਨਾਂ ਐਸਾ ਕਰਮ ਕਰਦੇ ਨੇ, ਕਹਿੰਦੇ ਨੇ ਪਕੜ ਖੜੇ ਸਭ ਕਲਗਾ। ਉਹ ਪਾਪੀ ਜਿਹੜੇ ਨੇ, ਪਾਪ ਕਰਨ ਵਾਲੇ ਨੇ, ਅੱਗ ਕਰਨ ਵਾਲੇ ਨੇ, ਫਿਰ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਉਹਨਾਂ ਨੂੰ ਪਕੜ ਲੈਂਦਾ ਹੈ, ਪਕੜ ਕੇ ਫਿਰ ਉਹਨਾਂ ਦੇ ਗੁਨਾਹ ਦੱਸਦਾ ਹੈ।
ਧਰਮ ਰਾਏ ਸਿਰ ਡੰਡ ਲਗਾਨਾ, ਫਿਰ ਪਛਤਾਨੇ ਹੱਥ ਫਲਗਾ।
ਧਰਮ ਰਾਏ ਸਿਰ ਡੰਡ ਲਗਾਨਾ, ਫਿਰ ਉਹਨੂੰ ਡੰਡ ਲਾਇਆ ਜਾਂਦਾ ਹੈ। ਡੰਡ ਕੀ ਲਾਇਆ ਜਾਂਦਾ ਹੈ? ਗੁਰਦੇਵ, ਗੁਰੂ ਸਾਹਿਬ, ਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ, ਜੇ ਜੁਗ ਚਾਰੇ ਪਾਰ ਦਾ ਹੋਰ ਚੰਗਾ ਨਾਉ ਰਖਾਇਕ ਹੈ, ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ। ਡੰਡ ਲੱਗਾ ਵੀ ਤੂੰ ਇੱਕ ਕੀੜੇ ਤੋਂ ਜ਼ਿਆਦਾ ਕੁਛ ਨਹੀਂ ਹੈ। ਕੀੜੇ ਦੀ ਜ਼ੋਨ ਤੋਂ ਨਿਕਲ ਕੇ ਮਨੁੱਖ ਇੱਧਰ ਆਇਆ ਸੀ, ਪਰ ਘੁੰਮ ਫਿਰ ਕੇ ਫਿਰ ਉੱਥੇ ਚਲਾ ਗਿਆ। ਕੀਟਾਂ ਅੰਦਰ ਕੀਟ ਕਰ ਦੋਸ਼ੀ, ਦੋਸ਼ ਧਰੇ, ਦੋਸ਼ ਧਰਿਆ ਤੇਰੇ ਤੇ, ਤੂੰ ਰੱਬ ਭੁੱਲ ਗਿਆ ਸੀ, ਤੈਨੂੰ ਜਮ ਡੰਡ ਲੱਗਾ, ਤੂੰ ਆਪਣੇ ਆਪ ਨੂੰ ਰਾਜਾ ਸਮਝਣ ਲੱਗ ਪਿਆ ਸੀ। ਗੁਰਦੇਵ ਮਹਾਰਾਜ ਕਹਿੰਦੇ ਨੇ ਫਿਰ ਉਸ ਉੱਤੇ ਡੰਡ ਲਾਇਆ ਜਾਂਦਾ ਹੈ, ਡੰਡ ਲਾ ਕੇ ਫਲਕਾ ਦਾ ਅਰਥ ਹੈ ਕੀਤੇ ਕਰਮਾਂ ਦਾ ਫਲ, ਕਿਉਂਕਿ ਸਤਨਾਮ ਦਾ ਦਰ ਲੇਖਾ ਹੋਵੇ ਕਰਨੀ ਬਾਜੋਂ ਤਰੇ ਨਾ ਹੋਵੇ। ਗੁਰਦੇਵ ਨੇ ਬਾਣੀ ਚ ਵਾਰ ਵਾਰ ਸਾਨੂੰ ਇਹ ਬਚਨ ਸਮਝਾਇਆ, ਸਭ ਤੋਂ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀ ਹੈ ਕੀਤਾ ਆਪੋ ਆਪਣਾ, ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ। ਕਰਮਾਂ ਦਾ ਫਲ ਜਿਹੜਾ ਦੱਸ ਕੇ ਤੇ ਉਹਦੇ ਸਿਰ ਡੰਡ ਲਾਇਆ ਜਾਂਦਾ ਵੀ ਤੇਰੇ ਕਰਮ ਇਹ ਨੇ, ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ। ਜਦੋਂ ਪਛਤਾਉਂਦਾ ਹੈ ਨਾ ਬੰਦਾ ਬਹੁਤ ਬੁਰਾ ਪਛਤਾਉਂਦਾ ਹੈ, ਉਹ ਇਸ ਲਈ ਕਿ ਬੰਦੇ ਦੇ ਹੱਥੋਂ ਸਮਾਂ ਨਿਕਲ ਜਾਂਦਾ ਹੈ, ਉਹ ਸਮਾਂ ਵਾਪਸ ਨਹੀਂ ਆਉਂਦਾ ਹੈ। ਗੁਰਦੇਵ ਮਹਾਰਾਜ ਕਹਿੰਦੇ ਨੇ ਫਿਰ ਪਛਤਾਉਂਦਾ ਹੈ ਕਿ ਮੈਂ ਇਹ ਕਰਮ ਕਿਉਂ ਕੀਤੇ, ਮੈਂ ਇਸ ਰਸਤੇ ਕਿਉਂ ਤੁਰਿਆ ਹਾਂ।
ਹਰ ਰਾਗ ਰਾਗ ਜਾਨ ਕਿਰਮ ਤੁਮਾਰੇ ਸਰਨਾਗਤ ਪੁਰਖ ਪ੍ਰਤ ਫਲਦਾ।
ਗੁਰੂ ਰਾਮਦਾਸ ਮਹਾਰਾਜ ਨੇ ਸਾਡੇ ਸਾਰਿਆਂ ਲਈ ਸਾਂਝੀ ਇੱਕ ਬੇਨਤੀ ਅਰਦਾਸ ਕੀਤੀ, ਹਰ ਰਾਖ ਰਾਖ ਜਨ ਕਿਰਮ ਤੁਮਾਰੇ। ਗੁਰੂ ਰਾਮਦਾਸ ਮਹਾਰਾਜ ਨੇ ਬੜੀ ਵਾਰ ਸ਼ਬਦ ਵਰਤਿਆ ਕਿਰਮ, ਇਹ ਨਿਮਰਤਾ ਸੀ ਪਾਤਸ਼ਾਹ ਦੀ ਪੱਤ ਦਰਜੇ ਦੀ ਜਿਹੜੀ ਸਾਨੂੰ ਸਿਖਾਈ ਹੈ। ਨਿਮਰਤਾ ਸਾਡੀ ਜੜ ਹੈ, ਜਿੰਨਾ ਚਿਰ ਇਹ ਜੜ ਲੱਗੀ ਹੈ ਹਰ ਪੇੜ ਪ੍ਰਫੁੱਲਤ ਹੈ, ਜਿੱਦਣ ਇਹ ਜੜ ਪੁੱਟੀ ਜਾਂਦੀ ਹੈ ਕੋਈ ਵੀ ਪੇੜ ਹਰਿਆ ਨਹੀਂ ਰਹਿ ਸਕਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਹਰ ਕੇ ਜਨ ਸਤਿਗੁਰੂ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀੜੇ ਕਿਰਮ ਸਤਿਗੁਰ ਸ਼ਰਨਾਈ। ਪਾਤਸ਼ਾਹ ਅਸੀਂ ਕੀੜੇ ਹਾਂ, ਇੱਕ ਤੁਸੀਂ ਜਪਜੀ ਸਾਹਿਬ ਚੋਂ ਬਚਨ ਪੜ੍ਹਦੇ ਹੋ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਬੰਦਾ ਕੀੜੇ ਦੀ ਜੂਨ ਵਿੱਚ ਹੈ ਤੇ ਉਹਨੇ ਆਕਾਸ਼ ਤੇ ਉੱਡਣਾ ਹੈ, ਇਸ ਲਈ ਅਸੀਂ ਕਹਿੰਦੇ ਹਾਂ ਕੀਤਾ ਲੋੜੀਏ ਕੰਮ ਸੋਹਰ ਪੈ ਆਖੀਆ ਉਹ ਕਾਰਜ ਕੀ ਹੈ। ਇਹਦੇ ਉੱਤੇ ਦੋ ਸ਼ਲੋਕ ਨੇ, ਕਬੁੱਧ ਡੋਮਣੀ ਕੁਦਇਆ ਕਸਾਇਣ ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਏ ਜੇ ਚਾਰੇ ਬੈਠੀਆਂ। ਇਹ ਮੇਰੇ ਜੀਵਨ ਦੇ ਵਿੱਚ ਨੀਚਤਾ ਆ ਗਈ ਹੈ ਤੇ ਮੈਂ ਬੇਨਤੀ ਕਰਦਾ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਮੇਰਾ ਕਾਰਜ ਸਵਾਰ। ਇਹ ਜੀਵਨ ਦਾ ਕਿ ਮੇਰੇ ਚੋਂ ਕ੍ਰੋਧ ਨਿਕਲ ਜਾਏ, ਮੇਰੇ ਵਿੱਚੋਂ ਕੁਬੁੱਧ ਨਿਕਲ ਜਾਏ, ਮੇਰੇ ਵਿੱਚੋਂ ਪਾਤਸ਼ਾਹ ਆ ਭੈੜੀ ਜਿਹੜੀ ਕੁਦਇਆ ਬਣ ਗਈ ਹੈ ਨਾ ਇਹ ਨਿਕਲ ਜਾਏ। ਸਾਹਿਬ ਜੀ ਇੱਥੇ ਕਹਿੰਦੇ ਨੇ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸ਼ਰਨਾਗਤ ਪੁਰਖ ਪ੍ਰਤ ਪਲਗਾ। ਪਰਮਾਤਮਾ ਮੈਂ ਤੇਰੀ ਸ਼ਰਨ ਆਇਆ ਹਾਂ, ਤੂੰ ਸ਼ਰਨ ਆਇਆ ਨੂੰ ਪ੍ਰਤਪਾਲਦਾ ਹੈ।
ਦਰਸ਼ਨ ਸੰਤ ਦੇਹੋ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮਗਾ।
ਪਾਤਸ਼ਾਹ ਜੀ ਮੈਂ ਤੇਰਾ ਜਨ ਹਾਂ ਤੇ ਮੇਰੀ ਲੋਚ ਹੈ, ਮੇਰੀ ਤਾਂਘ ਹੈ, ਮੈਨੂੰ ਗੁਰਮੁਖਾਂ ਦੀ ਗੁਰਸਿੱਖਾਂ ਦੀ ਭਲੇ ਲੋਕਾਂ ਦੀ ਸੰਗਤ ਬਖਸ਼ ਕਰ।
ਤੁਮ ਸਮਰਥ ਪੁਰਖ ਵੱਡੇ ਪ੍ਰਭ ਸਵਾਮੀ ਮੋਕੋ ਕੀ ਜੈ ਦਾਨ ਹਰ ਨਿਮਗਾ।
ਪਾਤਸ਼ਾਹ ਜੀ ਮੇਰ ਕਰ, ਤੂੰ ਸਮਰੱਥ ਹੈ, ਤਾਕਤਾਂ ਵਾਲਾ ਹੈ, ਸਭ ਤਾਕਤਾਂ ਤੇਰੇ ਹੱਥ ਵਿੱਚ ਹਨ, ਤੂੰ ਵੱਡਾ ਹੈ, ਤੂੰ ਮੇਰਾ ਮਾਲਕ ਹੈ, ਮੈਨੂੰ ਪਾਤਸ਼ਾਹ ਇੱਕ ਨਿਮਕ ਜਿੰਨਾ ਨਾਮ, ਕਿਉਂਕਿ ਭਵਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ ਪਾਹੇ। ਇਹ ਬੜਾ ਬਿਖਮ ਹੈ ਸੰਸਾਰ ਸਾਗਰ ਤਰਨਾ, ਪਰ ਜੇ ਕਿਸੇ ਨੂੰ ਨਿਮਕ ਜਿੰਨਾ ਵੀ, ਅਸੀਂ ਕਹਿੰਦੇ ਹਾਂ ਕਿਨਕਾ ਏਕ ਜਿਸ ਜੀਵ ਵਸਾਵੈ। ਗੁਰਦੇਵ ਮਹਾਰਾਜ ਕਹਿੰਦੇ ਨੇ ਇੱਕ ਨਿਮਖ ਮੈਨੂੰ ਆਪਣੇ ਘਰੋਂ ਨਾਮ ਦੀ ਦਾਤ ਦੇ ਤਾਂ ਕਿ ਮੈਂ ਤੇਰੀ ਸ਼ਰਨ ਵਿੱਚ ਪੈ ਕੇ ਆਪਣੇ ਜੀਵਨ ਸਫਲ ਕਰ ਸਕਾਂ।
ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਵਿਟਹੁ ਸਦ ਘੁੰਮਗਾ।
ਜਨ ਨਾਨਕ ਦਾਸ ਨਾਨਕ ਆਖ ਹੇ ਪਾਤਸ਼ਾਹ ਜੇ ਤੇਰਾ ਨਾਮ ਦੀ ਮੈਨੂੰ ਪ੍ਰਾਪਤੀ ਹੋ ਜਾਏ, ਨਾਮ ਮਿਲ ਜਾਏ, ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ, ਸਦਾ ਕੁਰਬਾਨ ਹਾਂ। ਘੁੰਮਗਾ ਦਾ ਅਰਥ ਹੈ ਵਾਰ ਨੇ ਜਾਣਾ, ਸਦਕੇ ਜਾਣਾ ਕਿ ਪਾਤਸ਼ਾਹ ਮੈਂ ਤੇਰੇ ਤੋਂ ਵਾਰ ਵਾਰ ਕੁਰਬਾਨ ਜਾਵਾਂ, ਤੂੰ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰ, ਆਪਣੇ ਘਰੋਂ ਮਤ ਦੀ ਬਖਸ਼ਿਸ਼ ਕਰ, ਸੁਮਤ ਬਖਸ਼ਿਸ਼ ਕਰ। ਗੁਰੂ ਰਾਮਦਾਸ ਮਹਾਰਾਜ ਦੇ ਹਜ਼ੂਰ ਸਾਰੀ ਸੰਗਤ ਮਿਲ ਕਰਕੇ ਅਸੀਂ ਅਰਦਾਸ ਕਰੀਏ, ਉਹ ਬੜੇ ਪਿਆਰ ਨਾਲ ਅਖੀਰ ਦੀਆਂ ਪੰਕਤੀਆਂ ਪੜ੍ਹੀਏ। ਪੁੱਲਾਂ ਦੀ ਖਿਮਾ, ਗੁਰੂ ਦੀ ਬਾਤ ਆਪਣੇ ਹਿਰਦੇ 'ਚ ਵਸਾਉਣਾ ਜੀ। ਸਰਬੱਤ ਸੰਗਤ ਅਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਨੇ ਸੁਮਤ ਬਖਸ਼ੀ ਹੈ, ਧੰਨਵਾਦ। ਹਰਗੰਤੀ ਸਦਾ ਭਾਈ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਅਤੇ ਹੋਰ ਗੁਰੂ ਕੇ ਉਹ ਵਜ਼ੀਰ ਜਿਨ੍ਹਾਂ ਨੇ ਬੜੀ ਆਪ ਮਾਣ ਦਿੱਤਾ ਹੈ, ਸੱਚੇ ਪਾਤਸ਼ਾਹ ਦੇ ਹਜ਼ੂਰ ਆਪ ਸਾਥ ਦਿੱਤਾ ਹੈ। ਬਹੁਤ ਧੰਨਵਾਦ। ਬੜੇ ਪਿਆਰ ਨਾਲ ਅਖੀਰ ਦੀਆਂ ਪੰਕਤੀਆਂ ਸਰਵਨ ਕਰੋ ਜੀ।
ਤੁਮ ਸਮਰਾਥ ਪੁਰਖ ਵੱਡੇ ਪ੍ਰਭ ਸਵਾਮੀ, ਮੋਕੋ ਕੀ ਜੈ ਦਾਨ ਹਰ ਨਿਮਗਾ, ਜਨ ਨਾਨਕ ਨਾਮ ਮਿਲੈ ਸੁਖ ਪਾਵੈ, ਹਮ ਨਾਮ ਵਿਟਹੁ ਸਦ ਘੁਮਗਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।